ਰਸੂਲਾਂ ਦੇ ਕਰਤੱਬ ਬਾਪ 22 ਪਲੂਸ ਦਾ ਬਿਆਨ। ਹੇ ਭਰਾਵੋ ਅਤੇ ਹੇ ਪਿੱਤਰੋ, ਮੇਰਾ ਇਹ ਉਜਰ ਹੁਣ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ। ਸੁਣੋ, ਉਨ੍ਹਾਂ ਨੇ ਜਾਂ ਸੁਣਿਆ ਜੋ ਇਬਰਾਨੀ ਭਾਖਿਆ ਵਿਚ ਸਾਡੇ ਨਾਲ ਗੱਲਾਂ ਕਰਦਾ ਹੈ ਤਾਂ ਹੋਰ ਵੀ ਚੁੱਪ ਰਹਿ ਗਏ। ਤਦ ਉਹ ਬੋਲਿਆ, ਮੈਂ ਇਕ ਯਹੂਦੀ ਮਨੁੱਖ ਹਾਂ ਜਿਹੜਾ ਕਲੀਕੀਆ ਦੇ ਤਰਸੂਸ ਵਿਚ ਜੰਮਿਆ, ਪਰ ਇਸੇ ਸ਼ਹਿਰ ਵਿਚ ਗਮਲੀਏਲ ਦੇ ਚਰਨਾਂ ਵਿਚ ਪਲਿਆ ਅਤੇ ਪਿਓ ਦਾਦਿਆਂ ਦੀ ਸ਼ਰ੍ਹਾਂ ਪੂਰੇ ਚੱਜ ਨਾਲ ਸਿੱਖੀ ਅਤੇ ਪਰਮੇਸ਼ਵਰ ਦੇ ਲਈ ਅਜਿਹਾ ਹੀ ਅਣਖੀ ਸਾਂ ਜਿਹੇ ਤੁਸੀਂ ਸਭ ਅੱਜ ਦੇ ਦਿਨ ਹੋ। ਔਰ ਮੈਂ ਪੁਰਖਾਂ ਅਤੇ ਤੀਵੀਆਂ ਨੂੰ ਬੰਨ ਬੰਨ ਕੇ ਕੈਦ ਵਿਚ ਪੁਆ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਤਿਕਰ ਸਤਾਇਆ, ਜਿਵੇਂ ਸਰਦਾਰ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ ਕਿ ਜਿਨ੍ਹਾਂ ਕੋਲੋਂ ਮੈਂ ਭਾਈਆਂ ਦੇ ਨਾਂ ਚਿੱਠੀਆਂ ਵੀ ਲੈ ਕੇ ਦਮਿਸ਼ਕ ਨੂੰ ਜਾਂਦਾ ਸਾਂ, ਭਾਈ ਉਨ੍ਹਾਂ ਨੂੰ ਵੀ ਜਿਹੜੇ ਉਥੇ ਸਨ ਸਜ਼ਾ ਦੇਣ ਲਈ ਯਰੂਸ਼ਲਮ ਵਿਚ ਬੱਧੇ ਹੋਏ ਲਿਆਵਾਂ। ਅਤੇ ਐਂ ਹੋਇਆ ਕਿ ਜਾਂ ਮੈਂ ਤੁਰਦੇ ਤੁਰਦੇ ਦਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਕੁ ਦੇ ਵੇਲੇ ਚੁਫੇਰੇ ਅਚਾਨਕ ਆਕਾਸ਼ੋਂ ਵੱਡੀ ਜੋਤ ਚਮਕੀ ਔਰ ਮੈਂ ਜ਼ਮੀਨ ਉੱਤੇ ਡਿੱਗ ਪਿਆ ਅਤੇ ਇਕ ਆਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸਲੂਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਤਦ ਮੈਂ ਉੱਤਰ ਦਿੱਤਾ ਕਿ ਪ੍ਰਭੂ ਜੀ, ਤੂੰ ਕੌਣ ਹੈ? ਉਹਨੇ ਮੈਨੂੰ ਆਖਿਆ, ਮੈਂ ਯੇਸੂ ਨਾਸਰੀ ਹਾਂ ਜਿਹਨੂੰ ਤੂੰ ਸਤਾਉਂਦਾ ਹੈ। ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ, ਪਰ ਉਹਦੀ ਆਵਾਜ਼ ਜੋ ਮੇਰੇ ਸੰਗ ਬੋਲਦਾ ਸੀ ਨਾ ਸੁਣੀ। ਫਿਰ ਮੈਂ ਕਿਹਾ, ਹੇ ਪ੍ਰਭੂ, ਮੈਂ ਕੀ ਕਰਾਂ? ਪ੍ਰਭੂ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦਮਿਸ਼ਕ ਵਿਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ। ਜਾਂ ਮੈਂ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜੀ ਦਮਿਸ਼ਕ ਵਿਚ ਆਇਆ ਔਰ ਇਕ ਮਨੁੱਖ ਹਨਾਨੀਆਂ ਨਾਮੇ, ਜੋ ਸ਼ਰ੍ਹਾਂ ਦੀ ਰੀਤ ਮੁਜਬ ਭਗਤ ਲੋਕ ਸੀ ਅਤੇ ਸਾਰੇ ਯਹੂਦੀਆਂ ਵਿਚ ਜਿਹੜੇ ਉਥੇ ਰਹਿੰਦੇ ਸਨ ਨੇਕ ਨਾਮ ਸੀ, ਮੇਰੇ ਕੋਲ ਆਇਆ ਅਤੇ ਉਸ ਦੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸਲੂਸ, ਸੁਜਾਖਾ ਹੋ ਜਾ। ਔਰ ਉਸੇ ਵੇਲੇ ਮੈਂ ਉਹਦੇ ਉਤੇ ਨਜ਼ਰ ਕੀਤੀ। ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ਵਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹਦੀ ਮਰਜ਼ੀ ਨੂੰ ਜਾਣੇ ਅਤੇ ਧਰਮੀ ਨੂੰ ਵੇਖੇ ਅਤੇ ਉਹਦੇ ਮੂੰਹ ਦਾ ਸ਼ਬਦ ਸੁਣੇ, ਕਿਉਂ ਜੋ ਉਸੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਗਾ ਜਿਹੜੀਆਂ ਤੈਂ ਵੇਖੀਆਂ ਅਤੇ ਸੁਣੀਆਂ ਹਨ। ਹੁਣ ਤੂੰ ਕਿਉਂ ਢਿੱਲ ਕਰਦਾ ਹੈ? ਉੱਠ ਅਤੇ ਉਹਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ। ਅਤੇ ਐਂ ਹੋਇਆ ਕਿ ਜਦ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁੱਧ ਹੋ ਗਿਆ ਅਤੇ ਉਹਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਸ਼ਤਾਬੀ ਨਿਕਲ ਜਾ, ਕਿਉਂ ਜੋ ਉਹ ਮੇਰੇ ਹੱਕ ਵਿਚ ਤੇਰੀ ਸਾਖੀ ਨਾ ਮੰਨਣਗੇ। ਮੈਂ ਆਖਿਆ, ਹੇ ਪ੍ਰਭੂ, ਉਹ ਆਪ ਜਾਣਦੇ ਹਨ ਜੋ ਮੈਂ ਉਨ੍ਹਾਂ ਨੂੰ ਜਿਨ੍ਹਾਂ ਤੇਰੇ ਉਤੇ ਨੇਚਾ ਕੀਤੀ ਕੈਦ ਕਰਦਾ ਅਤੇ ਹਰੇਕ ਸਮਾਜ ਵਿਚ ਮਾਰਦਾ ਸਾਂ, ਔਰ ਜਾਂ ਤੇਰੇ ਸ਼ਹੀਦ ਇਸਤੀਫਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਵੀ ਕੋਲ ਖੜਾ ਅਤੇ ਰਾਜ਼ੀ ਸਾਂ ਅਤੇ ਉਹਦੇ ਖੂਨੀਆਂ ਦੇ ਬਸਤਰਾਂ ਦੀ ਰਾਖੀ ਕਰਦਾ ਸਾਂ। ਤਾਂ ਉਹਨ ਮੈਨੂੰ ਆਖਿਆ ਕਿ ਤੁਰ ਜਾ, ਕਿਉਂ ਜੋ ਮੈਂ ਤੈਨੂੰ ਦੂਰ ਵਾਟ ਪਰਾਈਆਂ ਕੌਮਾਂ ਦੇ ਕੋਲ ਘੱਲਾਂਗਾ। ਉਹ ਇਸ ਗੱਲ ਤਿਕਰ ਉਹਦੀ ਸੁਣਦੇ ਰਹੇ ਤਾਂ ਉੱਚੀ ਆਵਾਜ਼ ਨਾਲ ਆਖਣ ਲੱਗੇ, ਭਾਈ, ਇਹੋ ਜਿਹੇ ਮਨੁੱਖ ਨੂੰ ਧਰਤੀ ਉਤੇ ਦੂਰ ਕਰ ਦਿਓ, ਕਿਉਂ ਜੋ ਉਹਦਾ ਜਿਉਣਾ ਹੀ ਯੋਗ ਨਹੀਂ। ਜਾਂ ਉਹ ਧੁੰਮ ਮਚਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ ਤਾਂ ਸਰਦਾਰ ਨੇ ਹੁਕਮ ਦਿੱਤਾ ਜੋ ਉਹਨੂੰ ਕਿਲੇ ਵਿਚ ਲਿਆਉਣ ਅਤੇ ਆਖਿਆ, ਭਾਈ, ਉਹਨੂੰ ਕੋੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ ਮਾਲੂਮ ਹੋਵੇ ਕਿ ਉਹ ਕਿਸ ਕਾਰਨ ਇਹਦੇ ਮਗਰ ਇਉਂ ਡੰਡ ਪਾਉਂਦੇ ਹਨ। ਜਾਂ ਉਨ੍ਹਾਂ ਉਹਨੂੰ ਤਸਮਿਆਂ ਨਾਲ ਜਕੜਿਆ ਤਾਂ ਪਲੂਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜਾ ਸੀ ਆਖਿਆ ਕਿ ਤੁਹਾਨੂੰ ਯੋਗ ਹੈ ਜੋ ਇਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤਿਆਂ ਬਿਨਾਂ ਕੋੜੇ ਮਾਰੋ। ਜਾਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ? ਇਹ ਮਨੁੱਖ ਤਾਂ ਰੋਮੀ ਹੈ। ਸਰਦਾਰ ਨੇ ਕੋਲ ਜਾ ਕੇ ਉਹਨੂੰ ਆਖਿਆ, ਮੈਨੂੰ ਦੱਸ, ਤੂੰ ਰੋਮੀ ਹੈ? ਉਹ ਬੋਲਿਆ, ਹਾਂਜੀ। ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖਰਚ ਕੇ ਇਹ ਮਰਤਬਾ ਪਾਇਆ। ਪਲੂਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ। ਉਪਰੰਤ ਜਿਹੜੇ ਉਹਨੂੰ ਪਰਤਾਉਣ ਲੱਗੇ ਸਨ ਉਹ ਝੱਟ ਉਹਦੇ ਕੋਲੋਂ ਹਟ ਗਏ ਅਤੇ ਸਰਦਾਰ ਵੀ ਜਾਣ ਕੇ ਭਾਈ ਉਹ ਰੋਮੀ ਹੈ ਅਤੇ ਮੈਂ ਉਹਨੂੰ ਬੰਨਿਆ ਡਰ ਗਿਆ। ਅਗਲੇ ਭਲਕ ਉਸਨੇ ਇਸ ਇਰਾਦੇ ਨਾਲ ਜੋ ਹਕੀਕਤ ਮਲੂਮ ਕਰੇ, ਭਾਈ ਯਹੂਦੀਆਂ ਨੇ ਉਹਦੇ ਉੱਤੇ ਕਿਉਂ ਦੋਸ਼ ਲਾਇਆ ਹੈ, ਉਹਨੂੰ ਖੋਲ ਦਿੱਤਾ ਅਤੇ ਪ੍ਰਧਾਨ ਜਾਜਕਾਂ ਅਤੇ ਸਾਰੀ ਮਹਾਂਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ। ਫਿਰ ਉਸਨੇ ਪਲੂਸ ਨੂੰ ਹੇਠ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜਾ ਕੀਤਾ।